ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨ ਖਾਲੀ ਜਾਈ ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ ਛਪੇ ਨਾਹੇ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ ਚੜਿਆ ਚੰਦ ਨ ਲੁਕਾਈ ਕੱਢ ਕੁਨਾਲੀ ਜੋਤ ਛਪਾਈ ਉਗਵਣ ਤੇ ਆਥ ਬਣੂ ਨੌ ਖੰਡ ਪ੍ਰਿਥਵੀ ਸਭਾ ਝੁਕਾਈ ਜਾਗ ਅੰਦਰ ਕੁਦਰਤ ਵਰਤਾਈ ਜਾਗ ਅੰਦਰ ਕੁਦਰਤ ਵਰਤਾਈ ਧਰੀ ਨਿਸ਼ਾਨੀ ਕੌਂਸ ਦੀ ਕੌਂਸ ਦਾ ਅਰਥ ਹੈ ਪੈਰ ਦੀ ਚਰਨਾਂ ਦੀ ਖੁੜਾ ਮੱਕੇ ਅੰਦਰ ਪੂਜ ਕਰਾਈ ਮੱਕੇ ਵਿੱਚ ਆਪਣੀ ਪੂਜਾ ਕਰਵਾਈ ਤੇ ਕੌਂਸ ਦੀ ਖੜਾਮ ਦੀ ਨਿਸ਼ਾਨੀ ਧਰ ਦਿੱਤੀ ਉਹਨਾਂ ਮੁਸਲਮਾਨਾਂ ਨੇ ਉਸ ਮੱਕੇ ਦੇ ਅੰਦਰ ਭਾਵ ਇਸ ਤੋਂ ਇਹ ਪਤਾ ਲੱਗਦਾ ਕਿ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦਾਤੇ ਤੋਂ ਕਿੰਨੇ ਪ੍ਰਭਾਵਿਤ ਹੋਏ ਉਹ ਲੋਕ ਇਤਿਹਾਸ ਦੇ ਪੰਨਿਆਂ ਤੇ ਵੀ ਆਇਆ ਉੱਥੇ ਦਾ ਇੱਕ ਸੈਯਦ ਸੀ ਰੁਕਨਦੀਨ ਸੀ ਉਹਦਾ ਨਾਂ ਰੁਕਨਦੀਨ ਦੇ ਨਾਲ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਚਾ ਹੋਈ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਲੰਮੇ ਪੈ ਕੇ ਡੰਡੌਤ ਕਰਦੇ ਸਨ ਉਹ ਲੋਕ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਖੜਾਮ ਦੀ ਵੀ ਪੂਜਾ ਕਰਨ ਵਾਸਤੇ ਉਹਨਾਂ ਨੇ ਅੰਦਰ ਧਰ ਦਿੱਤੀ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਜਿੱਥੇ ਜਾਏ ਬਾਬਾ ਜਗਤ ਚ ਲੋਕਾਂ ਨੂੰ ਤਾਰਦਾ ਸੀ ਦੁਨੀਆਂ ਵਿੱਚ ਮੇਰਾ ਜਾਹਰ ਪੀਰ ਜਗਤ ਗੁਰ ਬਾਬਾ ਜਿੱਥੇ ਜਾਂਦਾ ਸੀ ਪਾਪੀ ਲੋਕ ਗੁਨਾਹਗਾਰ ਔਗਣਾਰਿਆਂ ਦੀ ਵੀ ਬਾਂਹ ਫੜਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੱਤਾਂ ਤੋਂ ਫੜ ਕੇ ਘਸੀਟਣ ਵਾਲਿਆਂ ਦਾ ਵੀ ਉਧਾਰ ਕਰਦਿਆ ਮੇਰਾ ਦਾਤਾ ਆਇਆ ਹੀ ਬਖਸ਼ਿਸ਼ਾਂ ਕਰਨ ਵਾਸਤੇ ਆ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਕੋਈ ਥਾਂ ਖਾਲੀ ਨਾ ਰਹੀ ਜਿੱਥੇ ਉਪਦੇਸ਼ ਦੀ ਵਰਖਾ ਨਾ ਹੋਈ ਹੋਵੇ ਫਿਰ ਧਿਆਨ ਦੇਣਾ ਬਾਬੇ ਬਾਜ ਨਾ ਖਾਲੀ ਜਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਿਨਾਂ ਕੋਈ ਥਾਂ ਖਾਲੀ ਨਾ ਰਹਿ ਗਈ ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਗਏ ਹਰ ਜਗ੍ਹਾ ਦੇ ਉੱਤੇ ਸ਼ਬਦ ਦੀ ਵਰਖਾ ਬਾਣੀ ਦੀ ਵਰਖਾ ਨਾਮ ਦੀ ਵਰਖਾ ਬਰਸਾਤ ਪੈਂਦੀ ਰਹੀ ਗੁਰੂ ਨਾਨਕ ਦੀਆਂ ਰਹਿਮਤਾਂ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦਾ ਮੀਂਹ ਬਰਸਦਾ ਰਿਹਾ ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ ਹਰ ਘਰ ਘਰ ਵਿੱਚ ਘਰ ਘਰ ਬਾਬਾ ਪੂਜੀਐ ਹਰ ਥਾਂ ਹਰ ਜਗ੍ਹਾ ਹਰ ਦਿਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਿਕਾਰ ਅਦਬ ਬਣ ਗਿਆ ਹਰ ਘਰ ਘਰ ਵਿੱਚ ਗੁਰੂ ਨਾਨਕ ਦੀ ਪੂਜਾ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਦੇਵ ਦੀਆਂ ਧੁਨਾਂ ਉੱਠਣ ਲੱਗ ਪਈਆਂ ਘਰ ਘਰ ਬਾਬਾ ਪੂਜੀਐ ਘਰ ਘਰ ਵਿੱਚ ਲੋਕ ਬਾਬੇ ਨੂੰ ਪੂਜਣ ਲੱਗ ਪਏ ਕੀ ਹਿੰਦੂ ਤੇ ਕੀ ਮੁਸਲਮਾਨ ਹਿੰਦੂ ਮੁਸਲਮਾਨ ਗੁਆਈ ਇੱਥੇ ਗੁਆਈ ਦਾ ਅਰਥ ਵਾ ਗੁਆ ਕੇ ਛੱਡ ਕੇ ਭਾਵ ਹਿੰਦੂ ਮੁਸਲਮਾਨ ਗੁਆਈ ਵੀ ਮੈਂ ਹਿੰਦੂ ਹਾਂ ਮੈਂ ਮੁਸਲਮਾਨ ਹੈ ਇਸ ਬਿਰਤੀ ਨੂੰ ਗੁਆ ਕੇ ਖਤਮ ਕਰਕੇ ਫਿਰਕਾ ਆਪਣਾ ਜਿਹੜਾ ਸੀ ਉਹਨੂੰ ਮੁਕਾ ਦਿੱਤਾ ਉਹਨਾਂ ਮਤਾਂ ਮਜ਼ਹਬਾਂ ਦੇ ਵਿਤਕਰੇ ਮੁਕਾ ਦਿੱਤੇ ਉਹਨਾਂ ਲੋਕਾਂ ਆਪਣੇ ਅੰਦਰੋਂ ਬਿਰਤੀ ਮੁਕਾ ਤੀ ਕਿ ਮੈਂ ਹਿੰਦੂ ਹਾਂ ਮੈਂ ਮੁਸਲਮਾਨ ਹਾਂ ਮੈਂ ਹੋਰ ਕਿਸੇ ਨੂੰ ਮੱਥਾ ਟੇਕਣਾ ਕਿ ਨਹੀਂ ਟੇਕਣਾ ਇਹ ਬਿਰਤੀਆਂ ਮੁੱਕ ਗਈਆਂ ਉਹ ਕਹਿੰਦੇ ਬਾਬਾ ਨਾਨਕ ਸਾਰਿਆਂ ਦਾ ਸਾਂਝਾ ਹੈ ਗੁਰੂ ਨਾਨਕ ਸਾਰੀ ਦੁਨੀਆਂ ਦਾ ਸਾਂਝਾ ਇਸ ਲਈ ਉਹ ਆਪਣੇ ਫਿਰਕੇ ਵੀ ਛੱਡ ਕੇ ਆਪਣੇ ਮਤ ਮਜ਼ਹਬ ਛੱਡ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗ ਪਏ ਗੁਰੂ ਨਾਨਕ ਦੀ ਸਿਫਤ ਗਾਉਣ ਲੱਗ ਪਏ ਛਪੇ ਨਾਹੇ ਛੁਪਾਇਆ ਚੜਿਆ ਸੂਰਜ ਜਗ ਰੁਸ਼ਨਾਈ ਜਦ ਸੂਰਜ ਚੜਿਆ ਜਗਤ ਵਿੱਚ ਰੋਸ਼ਨੀ ਹੋ ਗਈ ਕਿਸੇ ਦੇ ਛੁਪਾਇਆ ਵੀ ਨਹੀਂ ਛੁਪ ਸਕਦਾ ਐਸਾ ਬਾਬਾ ਨਾਨਕ ਮਹਾਨ ਸੂਰਜ ਹੈ ਮਹਾਨ ਪ੍ਰਕਾਸ਼ ਵੰਡਣ ਵਾਲਾ ਹੈ ਐਸਾ ਉਹ ਸੂਰਜ ਜਗਤ ਵਿੱਚ ਚੜਿਆ ਐਸੀ ਰੁਸ਼ਨਾਈ ਚਾਨਣਾ ਧਰਤੀ ਦੇ ਉੱਤੇ ਹੋਇਆ ਕੋਈ ਉਹਨੂੰ ਛੁਪਾਉਣਾ ਵੀ ਚਾਹੇ ਨਹੀਂ ਛੁਪ ਸਕਦਾ ਭਾਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀਆਂ ਵਡਿਆਈਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਹਿਮਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਛੁਪਾਉਣਾ ਚਾਹੇ ਕੋਈ ਬੁਰਾ ਭਲਾ ਵੀ ਆਖੇ ਕੋਈ ਭੂਤ ਨਾ ਬੇਤਾਲਾ ਵੀ ਆਖੇ ਗੁਰੂ ਨਾਨਕ ਦੀ ਵਡਿਆਈ ਨੇ ਚਮਕਾਂ ਮਾਰਦੇ ਹੀ ਰਹਿਣਾ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਸਾਰੇ ਜਗਤ ਵਿੱਚ ਰੋਸ਼ਨ ਹੁੰਦੀ ਹੀ ਰਹਿਣੀ ਹੈ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ ਜਦੋਂ ਆ ਸੰਸਾਰ ਜਗਤ ਰੂਪੀ ਉਜਾੜ ਦੇ ਵਿੱਚ ਉਜਾੜ ਪਾਓ ਜਿੱਥੇ ਧਰਮ ਵਾਲੇ ਪਾਸਿਓਂ ਉਜਾੜ ਪਈ ਸੀ ਸ਼ੁਭ ਗੁਣਾਂ ਵਾਲੇ ਪਾਸਿਓਂ ਉਜਾੜ ਪਈ ਸੀ ਬੁਕਿਆ ਸਿੰਘ ਉਜਾੜ ਵਿੱਚ ਉਹ ਸ਼ੇਰ ਰੂਪੀ ਗੁਰੂ ਨਾਨਕ ਦੇਵ ਮਹਾਰਾਜ ਦਾਤਾ। ਜਦੋਂ ਇਸ ਸੰਸਾਰ ਜਗਤ ਵਿੱਚ ਬੁਕਿਆ, ਬੜਕ ਮਾਰੀ ਉਹਨੇ ਆਪਣੀ ਨਾਮ ਬਾਣੀ ਤੇ ਸ਼ਬਦ ਦੀ ਭਵਕ ਮਾਰੀ, ਸਾਰੀ ਹਰਨਾਂ ਦੀ ਡਾਰ ਨੂੰ ਭਾਜੜ ਪੈ ਗਈ। ਸਭ ਪਾਪਾਂ ਤੇ ਗੁਨਾਹ ਔਗੁਣਾ ਰੂਪੀ ਹਿਰਨ ਗੁਰੂ ਨਾਨਕ ਦੇ ਅੱਗੇ ਲੱਗ ਕੇ ਭੱਜਣ ਲੱਗ ਪਏ। ਉੱਥੇ ਕੋਈ ਪਾਪ ਗੁਨਾਹ ਨਹੀਂ ਰਹਿ ਗਏ ਜਿੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਪੈ ਗਏ। ਚੜਿਆ ਚੰਦ ਨਾ ਲੁਕਈ ਕੱਢ ਕੁਨਾਲੀ ਜੋਤ ਛਪਾਈ, ਚੜਿਆ ਹੋਇਆ ਚੰਦ ਵੀ ਨਹੀਂ ਲੁਕਾਇਆ ਜਾ ਸਕਦਾ। ਜਿਵੇਂ ਪਹਿਲੇ ਬਚਨ ਭਾਈ ਗੁਰਦਾਸ ਜੀ ਨੇ ਵਰਤੇ ਕਿ ਛਪੇ ਨਾਹੇ ਛਪਾਇਆ, ਚੜਿਆ ਸੂਰਜ ਜਗ ਰੁਸ਼ਨਾਈ, ਇਸੇ ਤਰ੍ਹਾਂ ਚੜਿਆ ਚੰਦ ਨਾ ਲੁਕਈ ਕੱਢ ਕੁਨਾਲੀ ਜੋਤ ਛਪਾਈ, ਚੜਿਆ ਚੰਦ ਵੀ ਲੁਕਾਇਆ ਨਹੀਂ ਜਾ ਸਕਦਾ। ਭਲਾ ਜੇ ਕੋਈ ਕੁਨਾਲੀ ਕੱਢ ਕੇ ਉਹਦੀ ਜੋਤ ਨੂੰ ਛੁਪਾਉਣਾ ਚਾਹੇ, ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁਨੀਆਂ ਦੇ ਵਿੱਚ ਜਗਤ ਦੇ ਵਿੱਚ ਕੋਈ ਛੁਪਾ ਸਕਦਾ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਨੂੰ ਕੋਈ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਕਹਿ ਸਕਦਾ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਜਿਹੜੀ ਹੈ ਇਹ ਅਸੀਂ ਜਗਤ ਸੰਸਾਰ ਵਿੱਚ ਛੁਪਾ ਦੇਣੀ ਹੈ? ਤਾਂ ਗੁਰੂ ਨਾਨਕ ਦੀ ਵਡਿਆਈ ਨੂੰ ਕੋਈ ਵੀ ਨਹੀਂ ਛੁਪਾ ਸਕਦਾ। ਉਹਦੀ ਜੋਤ ਅੱਜ ਵੀ ਚਮਕਾਂ ਮਾਰ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਉਗਮਣ ਤੈ ਆਥ ਵਣੋ ਨੌ ਖੰਡ ਪ੍ਰਿਥਵੀ ਸਭਾ ਚੁਕਾਈ। ਉਗਮਣ ਦਾ ਅਰਥ ਹੈ ਜਿੱਥੋਂ ਸੂਰਜ ਉੱਗਦਾ, ਭਾਵ ਉਦੇ ਹੁੰਦਾ, ਜਿੱਥੇ ਸੂਰਜ ਚੜ੍ਹਦਾ। ਆਥ ਵਣੋ ਜਿੱਥੇ ਜਾ ਕੇ ਸੂਰਜ ਛਿਪਦਾ ਹੈ। ਨੌ ਖੰਡ ਸਾਰੀ ਦੀ ਸਾਰੀ ਸ੍ਰਿਸ਼ਟੀ, ਪ੍ਰਿਥਵੀ ਸਾਰੀ ਦੀ ਸਾਰੀ ਧਰਤੀ, ਸਭਾ ਚੁਕਾਈ ਕਿੱਥੋਂ ਤੱਕ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਕਰ ਰਹੇ ਭਾਈ ਗੁਰਦਾਸ ਜੀ। ਕਹਿੰਦੇ ਜਿੱਥੇ ਸੂਰਜ ਉਦੇ ਹੁੰਦਾ ਚੜ੍ਹਦਾ ਤੇ ਜਿੱਥੇ ਜਾ ਕੇ ਸੂਰਜ ਛਿਪਦਾ ਆ, ਇਹ ਧਰਤੀ ਦੇ ਨੌ ਹੀ ਖੰਡ ਤੇ ਸਾਰੀ ਦੀ ਸਾਰੀ ਪ੍ਰਿਥਵੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਚਰਨਾਂ ਤੇ ਝੁਕਾ ਲਈ। ਭਾਵ ਸਾਰਾ ਜਗਤ ਸੰਸਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਤੇ ਸਿਜਦੇ ਕਰਨ ਲੱਗ ਪਿਆ। ਜਗ ਅੰਦਰ ਕੁਦਰਤ ਵਰਤਾਈ, ਜਗਤ ਦੇ ਵਿੱਚ ਇੱਕ ਅਜਿਹੀ ਸ਼ਕਤੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਰਤਾ ਦਿੱਤੀ। ਇੱਥੇ ਕੁਦਰਤ ਦਾ ਅਰਥ ਹੈ ਸ਼ਕਤੀ, ਤਾਕਤ। ਕੁਦਰਤ ਜਗਤ ਨੂੰ ਵੀ ਆਖਿਆ ਨਾ, ਸੰਸਾਰ ਨੂੰ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਜਗ ਅੰਦਰ ਕੁਦਰਤ ਵਰਤਾਈ, ਇਸ ਜਗਤ ਸੰਸਾਰ ਦੇ ਵਿੱਚ ਸਹਿਬ ਸੱਚੇ ਪਾਤਸ਼ਾਹ ਨੇ ਆਪਣੀ ਐਸੀ ਸ਼ਕਤੀ ਵਰਤਾਈ, ਤਾਕਤ ਵਰਤਾਈ, ਕੋਈ ਐਸਾ ਨਾ ਰਿਹਾ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਨਾ ਝੁਕਿਆ ਹੋਵੇ, ਜਿਹੜਾ ਸਾਹਮਣੇ ਆ ਗਿਆ ਗੁਰੂ ਨਾਨਕ ਦਾ ਹੋ ਗਿਆ। ਅਗਲੀ ਪੌੜੀ ਵਿੱਚ ਜੋ ਪਹਿਲੀ ਵਾਰ ਦੀ 35ਵੀਂ ਪੌੜੀ ਹੈ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਬਗਦਾਦ ਜਾਣ ਦਾ ਜ਼ਿਕਰ ਕਰ ਰਹੇ ਨੇ ਕਿ ਬਗਦਾਦ ਦਿਆਂ ਲੋਕਾਂ ਨੂੰ ਤੇ ਉੱਥੋਂ ਦੇ ਪੀਰਾਂ ਫਕੀਰਾਂ ਨੂੰ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆਪਣੀ ਬਖਸ਼ਿਸ਼ ਨਾਲ ਨਿਵਾਜਦੇ, ਜ਼ਿਕਰ ਕਰ ਰਹੇ ਨੇ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ, ਸੁਨ ਮੁਨ ਨਗਰੀ ਪਹੀ, ਦੇਖ ਪੀਰ ਪਿਆ ਹੈਰਾਨਾ, ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ, ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਣਾ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ਼ ਚਹੂ ਦਿਸ ਜਾਨਾ, ਧਰਤ ਆਕਾਸ਼ ਚਹੂ ਦਿਸ ਜਾਨਾ। ਬਗਦਾਦ ਦੀ ਧਰਤੀ ਤੇ ਜਿਹੜੇ ਅੱਜ ਕੱਲ ਇਰਾਕ ਦੇਸ਼ ਦੀ ਰਾਜਧਾਨੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵੀ ਪਹੁੰਚੇ। ਉੱਥੋਂ ਦਾ ਜਿਹੜਾ ਮੁਖੀ ਫਕੀਰ ਸੀ ਉਸਦਾ ਨਾਮ ਸੀ ਦਸਤਗੀਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉੱਥੇ ਪੀਰ ਦਸਤਗੀਰ ਦੇ ਨਾਲ ਵੀ ਗੋਸ਼ਟ ਹੋਈ ਹੈ। ਉਹਦੇ ਨਾਲ ਵੀ ਸਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਬਲਾਸ ਹੋਏ ਆ। ਅੱਗੇ ਜਾ ਕੇ ਭਾਈ ਗੁਰਦਾਸ ਜੀ ਜ਼ਿਕਰ ਕਰਨਗੇ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੱਥੇ ਜਾ ਕੇ ਬਚਨ ਉਚਾਰਨ ਕੀਤਾ, ਜਿਸ ਤੋਂ ਉਹਨਾਂ ਨਾਲ ਗੋਸ਼ਟ ਵੀ ਹੋਈ ਕਿ ਤੁਸੀਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਆਖਦੇ ਹੋ, ਇਸਲਾਮ ਦੇ ਵਿੱਚ ਸੱਤ ਪਤਾਲ ਤੇ ਸੱਤ ਆਕਾਸ਼ ਮੰਨੇ ਗਏ। ਕਿਵੇਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੇ ਭਰਮ ਤੋੜਨਗੇ ਤੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਦਿਖਾਉਣਗੇ ਅਗਲੀਆਂ ਪੌੜੀਆਂ ਵਿੱਚ ਇਹ ਜ਼ਿਕਰ ਆਏਗਾ। ਇਹਨਾਂ ਬਚਨਾਂ ਵਿੱਚ ਭਾਈ ਗੁਰਦਾਸ ਜੀ ਕਹਿ ਰਹੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਸ਼ਹਿਰ ਦੇ ਵਿੱਚ ਗਏ, ਜਾ ਕੇ ਬਾਰ ਬਾਰ ਨਗਰ ਦੇ ਡੇਰਾ ਲਾ ਲਿਆ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਨਿਰੰਕਾਰ ਪਰਮੇਸ਼ਰ ਅਕਾਲ ਸਰੂਪ ਨੇ, ਤੇ ਭਾਈ ਮਰਦਾਨਾ ਜੀ ਵੀ ਦੂਸਰੇ ਉਹਨਾਂ ਦੇ ਨਾਲ ਹਨ। ਜਿਵੇਂ ਵਿਦਵਾਨਾਂ ਨੇ ਜ਼ਿਕਰ ਕੀਤਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਤਕਰੀਬਨ ਅੱਧੀ ਸਦੀ ਰਬਾਬ ਵਜਾਉਣ ਦੀ ਸੇਵਾ ਕੀਤੀ, ਔਰ ਗੁਰੂ ਨਾਨਕ ਦੇਵ ਸਾਹਿਬ ਦੀ ਸੰਗਤ ਆਖਰੀ ਦਮ ਤੱਕ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਨਿਭਾਈ। ਗੁਰੂ ਨਾਨਕ ਦੇ ਚਰਨਾਂ 'ਚ ਸਨਮੁਖ ਬਹਿ ਕੇ ਭਾਈ ਮਰਦਾਨਾ ਜੀ ਨੇ ਅਕਾਲ ਚਲਾਣਾ ਵੀ ਕੀਤਾ ਸੀ। ਭਾਈ ਮਰਦਾਨਾ ਜੀ ਦੀਆਂ ਸਾਰੀਆਂ ਆਖਰੀ ਰਸਮਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਹੱਥੀਂ ਨਿਭਾਈਆਂ ਸਨ। ਇਸ ਲਈ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦਾ ਪ੍ਰਚਾਰ ਕਰਦੇ ਗਏ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਵਿਦਵਾਨਾਂ ਨੇ ਇਹਨਾਂ ਦਾ ਜ਼ਿਕਰ ਕੀਤਾ। ਇੱਥੇ ਹੁਣ ਭਾਈ ਗੁਰਦਾਸ ਜੀ ਦੱਸ ਰਹੇ ਆ, ਉਹ ਵੀ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਹਨ। ਭਾਈ ਮਰਦਾਨਾ ਜੀ ਗੁਰੂ ਕੇ ਕੀਰਤਨੀਏ ਰਬਾਬੀ ਸਨ ਜਿਹੜੇ। ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ। ਜਦ ਬਾਬੇ ਨੇ ਭਜਨ ਬੰਦਗੀ ਕੀਤੀ ਤੇ ਭਜਨ ਬੰਦਗੀ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਪ੍ਰਭੂ ਦੇ ਨਾਮ ਦੀ ਆਵਾਜ਼ ਦਿੱਤੀ, ਪ੍ਰਭੂ ਦੇ ਨਾਮ ਦੀ ਬਾਂਗ ਦਿੱਤੀ। ਉੱਥੇ ਹੁਣ ਗੁਰੂ ਨਾਨਕ ਦੇਵ ਸਾਹਿਬ ਦੀ ਨਮਾਜ਼ ਕੀ ਸੀ? ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਆ ਨਮਾਜ਼ਾਂ ਸਾਰਿਆਂ ਨੂੰ ਪੜ੍ਹਨੀਆਂ ਚਾਹੀਦੀਆਂ। ਸੱਚ ਦੀ ਨਮਾਜ਼, ਪਹਿਲਾਂ ਸੱਚ, ਕਹਿੰਦੇ ਪਹਿਲੀ ਨਮਾਜ਼ ਹੈ ਸੱਚ ਦੀ, ਸੱਚ ਤੇ ਪਹਿਰਾ ਦੇ। ਹਲਾਲ ਦੋਏ, ਧਰਮ ਦੀ ਕਿਰਤ ਕਰਕੇ ਖਾਣਾ, ਕਿਸੇ ਦਾ ਹੱਕ ਨਹੀਂ ਖਾਣਾ, ਇਹ ਦੂਸਰੀ ਨਮਾਜ਼ ਬਣਾ। ਤੀਜਾ ਖੈਰ ਖੁਦਾਏ, ਤੀਸਰੀ ਨਮਾਜ਼ ਬਣਾ। ਸੱਜਣਾ, ਸਾਰੀ ਦੁਨੀਆਂ ਦੀ ਰੱਬ ਕੋਲੋਂ ਖੈਰ ਮੰਗ, ਭਲਾ ਮੰਗ ਸਰਬੱਤ ਦਾ। ਚੌਥੀ ਨੀਅਤ ਰਾਸ ਮੰਨ, ਨੀਅਤ ਰਾਸ ਰੱਖ, ਨੀਅਤ ਸਾਫ ਰੱਖ ਅੰਦਰੋਂ, ਇਹ ਚੌਥੀ ਨਮਾਜ਼ ਬਣਾ। ਪੰਜਵੀਂ ਸਿਫਤ ਸੁਣਾਏ, ਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਉਹਦੀ ਵਡਿਆਈ ਕਰਨੀ, ਇਹ ਪੰਜਵੀਂ ਨਮਾਜ਼ ਬਣਾ। ਕਰਨੀ ਕਲਮਾ ਆਖ ਕੇ, ਜਿਹੜਾ ਕਲਮਾ ਪੜ੍ਹਨਾ, ਚੰਗੇ ਆਚਰਣ ਨੂੰ, ਚੰਗੀ ਕਰਨੀ ਕਰੈਕਟਰ ਨੂੰ ਕਲਮਾ ਬਣਾ, ਤਾਂ ਮੁਸਲਮਾਨ ਸਦਾਏ, ਤਾਂ ਤੂੰ ਸਹੀ ਅਰਥਾਂ 'ਚ ਮੁਸਲਮਾਨ ਆ। ਜੇ ਬਾਹਰੋਂ ਨਮਾਜ਼ਾਂ ਪੜ੍ਹਦਾ ਆ, ਬਾਂਗਾਂ ਦੇਨਾ ਆ, ਕਲਮਾ ਪੜ੍ਹਦਾ, ਪਰ ਜੇ ਤੇਰੇ ਕੋਲ ਸੱਚ ਨਹੀਂ, ਤੇਰੇ ਕੋਲ ਧਰਮ ਦੀ ਕਿਰਤ ਨਹੀਂ, ਦੂਸਰਿਆਂ ਦਾ ਭਲਾ ਨਹੀਂ ਮੰਗਦਾ, ਜੀਵਨ ਚੰਗਾ ਨਹੀਂ, ਕਰਨੀ ਚੰਗੀ ਨਹੀਂ, ਰੱਬ ਦੀ ਸਿਫਤ ਸਲਾਹ ਤੇ ਰੱਬ ਨਾਲ ਪਿਆਰ ਨਹੀਂ ਕਰਦਾ, ਸੱਜਣਾ ਮਾਲਕ ਦੇ ਚਰਨਾਂ 'ਚ ਪ੍ਰਵਾਨ ਨਹੀਂ ਹੋਇਆ ਜਾਣਾ। ਇੱਥੇ ਭਾਈ ਗੁਰਦਾਸ ਜੀ ਕਹਿੰਦੇ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨ। ਸਾਰਾ ਬਗਦਾਦ ਆਲਾ ਦੁਆਲਾ ਐ ਸੁਨ ਸਮਾਨ, ਸੁਨ ਸਮਾਨ ਦਾ ਮਤਲਬ ਚੁੱਪ ਚਾਂ ਹੋ ਗਈ ਚਾਰ ਚੁਫੇਰੇ, ਸਭ ਦੀ ਤਾੜੀ ਇੱਕ ਅਕਾਲ ਪੁਰਖ ਦੇ ਚਰਨਾਂ ਨਾਲ ਲਾਤੀ, ਜਿੱਥੋਂ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਵਾਜ਼ ਗਈ। ਉਹ ਕੀ ਬਾਂਗ ਸੀ, ਉਹ ਕੀ ਨਿਵਾਜ਼ ਸੀ? ਉੱਚੀ ਆਵਾਜ਼ 'ਚ ਮੈਂ ਵਿਦਵਾਨਾਂ ਨੂੰ ਪੜ੍ਹਿਆ, ਉਹ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿੱਥੇ ਸੱਤ ਨਾਮ ਦਾ ਵੀ ਆਵਾਜ਼ਾ ਦਿੱਤਾ, ਉੱਥੇ ਉੱਚੀ ਸਾਰੀ ਇੱਕ ਓਅੰਕਾਰ, ਐਸੇ ਬੋਲ, ਇੱਕ ਦੀ ਆਵਾਜ਼, ਇੱਕ ਦੀ ਬਾਂਗ, ਇੱਕ ਦੀ ਪੁਕਾਰ, ਇੱਕ ਦੇ ਅੱਗੇ ਤਰਲਾ ਤੇ ਇੱਕ ਦੇ ਹੀ ਪੁਜਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਣਾਉਣ ਵਾਸਤੇ ਐਸੀ ਕਲਾ ਵਰਤਾਈ। ਸਹੁਰੇ ਬਗਦਾਦ ਦੇ ਆਲੇ ਦੁਆਲੇ ਸੁਨ ਮੁੰਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ। ਬਗਦਾਦ ਨਗਰੀ ਸੁਨ ਮਸੁੰਨ ਹੋ ਗਈ, ਚੁੱਪ ਚਾਂ ਹੋ ਗਈ ਚਾਰ ਚੁਫੇਰੇ। ਉੱਥੋਂ ਦਾ ਬੜਾ ਵੱਡਾ ਫਕੀਰ ਸੀ ਜਿਹੜਾ ਮੁਸਲਮਾਨਾਂ ਦਾ, ਪੀਰ ਵੇਖ ਕੇ ਹੱਕਾ ਪੱਕਾ ਰਹਿ ਗਿਆ। ਇਹ ਕਿਸ ਦੀ ਆਵਾਜ਼ ਆ? ਇਹ ਕਿਸ ਵਿੱਚ ਇੰਨੀ ਮਿਠਾਸ ਆ? ਇਹ ਕੌਣ ਆ ਜਿਹਨੇ ਸਾਰਿਆਂ ਦੀ ਤਾੜੀ, ਸਾਰਿਆਂ ਦੀ ਸੁਰਤ ਅੱਲਾ ਖੁਦਾ ਨਾਲ ਜੋੜ ਦਿੱਤੀ? ਕਿਹੜਾ ਐਸਾ ਮਹਾਨ ਫਕੀਰ ਇਸ ਧਰਤੀ ਦੇ ਉੱਤੇ ਆ ਗਿਆ? ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਜਦੋਂ ਧਿਆਨ ਲਾ ਕੇ ਉਹਨੇ ਵੇਖਿਆ ਤੇ ਕੀ ਡਿਠਾ? ਇੱਕ ਵੱਡਾ ਫਕੀਰ, ਬੜਾ ਬੇਪਰਵਾਹ, ਖੁਦਾ ਦੇ ਬਾਜੂ ਜਿਹੜਾ ਕਿਸੇ ਦੀ ਖਾਹਿਸ਼ ਹੀ ਨਹੀਂ ਰੱਖਦਾ, ਉਹ ਕੋਈ ਫਕੀਰ ਅੱਜ ਸਾਡੀ ਧਰਤੀ ਤੇ ਇੱਥੇ ਬਗਦਾਦ ਵਿੱਚ ਆਇਆ। ਪੁੱਛਿਆ ਫਿਰ ਕੈ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਉਹ ਦਸਤਗੀਰ ਆ ਗਿਆ ਮਹਾਰਾਜ ਦੇ ਕੋਲ। ਫਿਰ ਦਸਤਗੀਰ ਫਕੀਰ ਨੇ, ਦਸਤਗੀਰ ਪੀਰ ਨੇ ਪੁੱਛਿਆ, ਕੌਣ ਫਕੀਰ ਹੈ ਤੂੰ, ਕਿਹੜੇ ਘਰਾਣੇ ਦੇ ਵਿੱਚੋਂ ਹੈ, ਭਾਵ ਕਿਹੜਾ ਗੁਰੂ ਤੇ ਕਿਹੜਾ ਤੇਰਾ ਭੇਖ ਆ, ਕਿੱਥੋਂ ਆਏ ਹੋ ਤੁਸੀਂ, ਕੌਣ ਹੋ ਤੁਸੀਂ, ਕੀ ਨਾਂ ਹੈ ਤੁਹਾਡਾ? ਇਹ ਸਵਾਲ ਪੁੱਛਦਾ ਮਹਾਰਾਜ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਹੁਣ ਗੁਰੂ ਨਾਨਕ ਦੇਵ ਸਾਹਿਬ ਤੇ ਚੁੱਪ ਨੇ, ਮਰਦਾਨਾ ਬੋਲਿਆ। ਕੀ ਕਹਿੰਦੇ ਭਾਈ ਮਰਦਾਨਾ? ਕਹਿੰਦੇ ਨਾਨਕ ਕਲ ਵਿੱਚ ਆਇਆ। ਦਸਤਗੀਰ ਪੀਰਾ, ਇਹੀ ਨਾਨਕ ਦੁਨੀਆ ਦਾ ਰੈਬਰ ਪੈਗੰਬਰ, ਇਹ ਕਲ ਯੁਗ ਵਿੱਚ ਆਇਆ। ਇਹ ਰੱਬ ਦੇ ਭੇਖ ਦਾ ਫਕੀਰ ਹੈ, ਇਹਨੇ ਇੱਕ ਅਕਾਲ ਪੁਰਖ ਨੂੰ ਪਛਾਣਿਆ। ਵਿਦਵਾਨਾਂ ਨੇ ਵੀ ਅਰਥ ਕੀਤੇ, ਰੱਬ ਫਕੀਰ ਇੱਕੋ ਪਹਿਚਾਨਾ। ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ ਰੱਬ ਨੂੰ ਤੇ ਰੱਬ ਦੇ ਪਿਆਰੇ ਫਕੀਰ ਨੂੰ, ਬੰਦਗੀ ਵਾਲੇ ਨੂੰ ਇੱਕ ਰੂਪ ਹੀ ਜਾਣਿਆ ਹੈ। ਭਾਵ ਸੰਸਾਰ ਵਿੱਚ ਰੱਬ ਦੀ ਬੰਦਗੀ ਵਾਲੇ ਵਿੱਚੋਂ ਵੀ ਇਹ ਰੱਬ ਨੂੰ ਤੱਕਦੇ ਨੇ, ਭਾਵ ਪਰਮੇਸ਼ੁਰ ਦਾ ਪਿਆਰਾ ਫਕੀਰ ਰੱਬ ਦੀ ਬੰਦਗੀ ਵਾਲਾ ਰੱਬ ਰੂਪ ਹੀ ਹੈ, ਕਿਉਂਕਿ ਪਰਮਾਤਮਾ ਉਹਨਾਂ ਹਿਰਦਿਆਂ ਦੇ ਵਿੱਚ ਵੀ ਬੈਠਾ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਭਾਈ ਮਰਦਾਨੇ ਨੇ ਇਹ ਜਵਾਬ ਦਿੱਤਾ, ਭਾਵ ਉਹ ਪੁੱਛਦਾ ਸੀ ਨਾ ਕੀ ਨਾਂ ਹੈ ਤੇਰਾ, ਕਿਹੜਾ ਘਰਾਣਾ ਤੇਰਾ, ਉਹ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ। ਕਲਯੁਗ ਵਿੱਚ ਦੁਨੀਆਂ ਨੂੰ ਤਾਰਨ ਵਾਸਤੇ ਆਏ ਨੇ ਇਹ ਸਤਿਗੁਰੂ ਪਾਤਸ਼ਾਹ ਜੀ। ਧਰਤੀ ਆਕਾਸ਼ ਚਹੂੰ ਦਿਸ ਜਾਨਾ, ਧਰਤੀ ਆਕਾਸ਼ ਚਾਰੋਂ ਦਿਸ਼ਾ, ਪੂਰਬ ਪੱਛਮ ਉੱਤਰ ਦੱਖਣ, ਇਹ ਸਾਰੇ ਪਾਸੇ ਮੇਰਾ ਸਤਿਗੁਰੂ ਪ੍ਰਸਿੱਧ ਹੈ। ਸਾਰੇ ਜਗਤ ਸੰਸਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਹ ਮਸ਼ਹੂਰ ਨੇ, ਸਭ ਇਹਨਾਂ ਨੂੰ ਜਾਣਦੇ ਆ। ਔਰ ਦੁਨੀਆਂ ਦਾ, ਸਾਰੇ ਸੰਸਾਰ ਦਾ, ਹਰ ਮਨੁੱਖ ਮਾਤਰ ਦਾ ਇਹ ਸਾਂਝਾ ਸਤਿਗੁਰੂ ਇਸ ਧਰਤੀ ਦੇ ਉੱਤੇ ਆਇਆ ਹੈ। ਇਹ ਬਚਨ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਮਰਦਾਨਾ ਜੀ ਨੇ ਇਹ ਬਚਨ ਦੱਸੇ ਹਨ। ਉਹ ਕਹਿੰਦੇ ਹਨ ਕਿ ਇਹ ਐਸਾ ਗੁਰੂ ਨਾਨਕ ਹੈ ਜਿਹੜਾ ਧਰਤ ਆਕਾਸ਼ ਚਹੂੰ ਦਿਸ ਜਾਨਾ, ਚਾਰੇ ਪਾਸੇ ਪ੍ਰਸਿੱਧ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਦੀ ਉਸਤਤ ਸਾਰੇ ਜਗਤ ਸੰਸਾਰ ਦੇ ਵਿੱਚ ਪਸਰ ਰਹੀ ਹੈ। ਜਿਵੇਂ ਹੁਣ ਅਗਲੀ ਪੌੜੀ ਵਿੱਚ ਉਹ ਗੋਸ਼ਟ ਕਰਨਗੇ ਪਾਤਸ਼ਾਹ ਨਾਲ, ਵਿਚਾਰ ਵਟਾਂਦਰਾ ਹੋਏਗਾ, ਉਸੇ ਤਰ੍ਹਾਂ ਅੱਗੇ ਆਪਾਂ ਜ਼ਿਕਰ ਕਰਾਂਗੇ ਜੀ।